ਮੈਂ ਇਸੇ ਰੰਗ ਵਿੱਚ ਬੈਠੀ ਰਹੀ ਤੇ ਸੁਣਦੀ ਰਹੀ। ਮੈਂ ਚਾਹਾਂ ਕਿਵੇਂ ਇਹ ਬੰਦ ਨਾ ਹੋਵੇ, ਪਰ ਅੰਤ ਇਹ ਸੁਰ ਬੰਦ ਹੋ ਗਈ। ਮੇਰਾ ਅੰਦਰਲਾ ਪੰਘਰ ਰਿਹਾ ਸੀ ਤੇ ਨੈਣ ਸ਼ਮਾ ਸ਼ਮ ਬਰਸ ਰਹੇ ਸਨ। ਪਿਆਰੇ ਦੀ ਸੂਰਤ ਅੱਖਾਂ ਅੱਗੇ ਖੜੀ ਸੀ ਤੇ ਮੈਂ ਹਾੜੇ ਕੱਢ ਰਹੀ ਸਾਂ, ਹੇ ਪਿਆਰੇ ਜੀ ਆਪਣੇ ਪਿਆਰੇ ਨੂੰ ਮਿਲਾਓ। ਇਸ ਤਰ੍ਹਾਂ ਦੇ ਵੈਰਾਗ ਵਿੱਚ ਮੈਂ ਰੋ ਰਹੀ ਸਾਂ। ਪਿਆਰੇ ਦੇ ਪਿਆਰੇ ਦੀ ਸਿੱਖ ਬਹਿਬਲ ਕਰ ਰਹੀ ਸੀ। ਇੱਕ ਲੰਮੇ ਪਤਲੇ ਬਿਰਧ ਪੁਰਖ ਦੂਰੋਂ ਆਉਂਦੇ ਦਿਸੇ। ਮੈਂ ਜਾਤਾ ਕਿ ਮਤਾਂ ਪਿਆਰੇ ਦਾ ਪਿਆਰਾ ਆ ਗਿਆ ਹੈ। ਤਦ ਮੈਂ ਤੱਕਿਆ ਤਾਂ ਮੇਰੇ ਪਿਆਰੇ ਨਾਲ ਅੱਖਾਂ ਤਾਂ ਮਿਲਦੀਆਂ ਸਨ ਤੇ ਚੰਗਾ ਵੀ ਲੱਗਦਾ ਸੀ, ਪਰ ਬਹੁਤ ਖਿੱਚਣਾ ਪਈ। ਨੇੜੇ ਆ ਕੇ ਇਸ ਨੇ ਪੁੱਛਿਆ, ਹੇ ਬਣਵਾਸੀ ਕੰਨਿਆ, ਇਸ ਬਣ ਵਿੱਚ ਕੋਈ ਸਾਧੂ ਤਾਂ ਨਹੀਂ ਵੱਸਦਾ? ਮੈਂ ਕਿਹਾ, ਜੀ ਨਹੀਂ। ਫਿਰ ਕਹਿਣ ਲੱਗੇ, ਇਹ ਉਹ ਬਣ ਤਾਂ ਨਹੀਂ ਜਿੱਥੇ 6 ਕੁ ਬਰਸ ਹੋਏ ਰਾਜਾ ਦੀ ਲੜਕੀ ਨੇ ਇੱਕ ਮੁਸਾਫਰ ਨੂੰ ਚਿੱਤਰੇ ਕੇ ਚੀਤਲ ਦੇ ਭਲੇਵੇਂ ਮਾਰ ਦਿੱਤਾ ਸੀ? ਮੈਂ ਸਹਿਮ ਖਾ ਕੇ ਕਿਹਾ, ਜੀ ਹਾਂ, ਇਹ ਉਹ ਬਣ ਹੈ। ਫਿਰ ਵਾਹ ਆਖ ਕੇ ਉਹ ਟੁਰ ਪਏ। ਮੈਂ ਆਖਿਆ, ਠਹਿਰ ਜਾਓ, ਕੁਛ ਬੇਨਤੀ ਸੁਣੋ। ਪਰ ਉਹ ਨਾ ਠਹਿਰੇ ਔਰ ਕਾਲੀ ਕਾਲੀ ਟੁਰੀ ਗਏ। ਮੈਂ ਇੱਥੋਂ ਉੱਠ ਕੇ ਮੱਠ ਵਿੱਚ ਜਾ ਬੈਠੀ। ਬੈਠਣ ਦੀ ਦੇਰ ਸੀ ਕਿ ਮੈਂ ਡਾਢੀ ਹੀ ਕੱਲੀ ਹੋ ਗਈ। ਉਹ ਯਾਦ, ਪਿਆਰੀ ਯਾਦ ਸੀ ਤਾਂ ਅੰਦਰੇ, ਪਰ ਇਸ ਵਿੱਚ ਮੇਰੀ ਤਾਂਗ ਤਿੱਖੀ ਹੋ ਗਈ। ਮੈਨੂੰ ਹੋਰ ਤਰ੍ਹਾਂ ਦਾ ਸਵਾਦ ਆਉਣ ਲੱਗ ਪਿਆ ਸੀ। ਪਿਆਰੇ ਦੇ ਪਿਆਰੇ ਜੀ ਵਧੀਕ ਕੋਲ ਮਾਲੂਮ ਹੋਣ, ਵਧੀਕ ਪਿਆਰ ਕਰਦੇ ਮਾਲੂਮ ਹੋਣ, ਤੇ ਆ ਮਹਾਰੀ ਇੱਕ ਸੁਗੰਧ ਆਵੇ, ਫਿਰ ਇਹੋ ਜੀ ਕਰੇ ਕਿ ਆ ਜਾਣ ਤੇ ਚਰਨਾਂ ਤੇ ਟਹਿ ਪਵਾਂ। ਤੇ ਉਹ ਆਖਣ, ਕਾਕੀ ਅਸੀਂ ਆ ਗਏ ਹਾਂ। ਦੁਪਹਿਰਾਂ ਤੱਕ ਮੈਂ ਬੈਠੀ ਰਹੀ, ਪਰ ਬੰਦ ਨੈਣਾਂ ਵਿੱਚੋਂ ਵੀ ਹੰਝੂਆਂ ਦੀ ਤਾਰ ਵਗਦੀ ਰਹੀ। ਜਾਂ ਮੈਂ ਰੋਂਦੀ ਘਰ ਨੂੰ ਤੁਰੀ ਤਾਂ ਉਹ ਬਿਰਧ ਮੈਂ ਫੇਰ ਡਿੱਠਾ। ਉਹ ਭਾਲ ਕਰ ਰਿਹਾ ਸੀ ਜਿਸ ਤਰ੍ਹਾਂ ਕੋਈ ਗੁਆਚੀ ਸ਼ੈ ਲੱਭੀ ਦੀ ਹੈ। ਮੈਂ ਆਖਿਆ, ਹੇ ਬਿਰਧ ਜੀ ਆਪ ਮੇਰੇ ਨਾਲ ਚੱਲੋ, ਜਲ ਅੰਨ ਛਕੋ ਤੇ ਆਰਾਮ ਕਰੋ, ਪਰ ਹੁਕਮ ਕਰੋ ਤੁਸੀਂ ਕੀ ਟੋਲਦੇ ਹੋ ਜੋ ਅਸੀਂ ਵੀ ਸਹਾਇਤਾ ਕਰੀਏ। ਪਰ ਇਸ ਦੇ ਨੇਤਰਾਂ ਵਿੱਚੋਂ ਵੀ ਹੰਝੂ ਕਿਰ ਰਹੇ ਸਨ ਤੇ ਕਹਿ ਰਹੇ ਸਨ, ਬੇਬੇ ਕਦੇ ਨਹੀਂ ਭੁੱਲੀ, ਬੇਬੇ ਕਦੇ ਨਹੀਂ ਭੁੱਲੀ। ਮੇਰੀ ਗੱਲ ਉਹਨਾਂ ਨੇ ਨਾ ਸੁਣੀ, ਪਰ ਆਪਣੀ ਧੁਨ ਵਿੱਚ ਰਹੇ। ਜਾਂ ਮੈਂ ਘਰ ਆਈ ਅੱਗੇ ਮਾਂ ਰੋ ਰਹੀ ਸੀ। ਮੈਂ ਆ ਕੇ ਪੁੱਛਿਆ, ਅੰਮੀ ਕਿਉਂ ਰੋਂਦੀ ਹੈ? ਕਹਿਣ ਲੱਗੀ, ਕਾਕੀ ਮੈਂ ਵੀ ਵਹਿਮਣ ਹੋ ਗਈ ਹਾਂ। ਮੇਰਾ ਅੱਜ ਕਲੇਜਾ ਤੜਪ ਰਿਹਾ ਹੈ ਕਿ ਤੇਰੇ ਪਿਆਰੇ ਦੇ ਦਰਸ਼ਨ ਕਦੋਂ ਹੋਣਗੇ, ਔਰ ਮੈਨੂੰ ਉਦਾਸ ਦੇਖ ਕੇ ਤੇਰੇ ਬਾਪੂ ਜੀ ਵੀ ਅੱਜ ਪਹਿਲਾ ਦਿਨ ਹੈ ਕਿ ਇਸੇ ਤਾਂਗ ਵਿੱਚ ਘਰੋਂ ਰੋ ਕੇ ਗਏ ਹਨ। ਦੇਖ ਤੇਰੇ ਵੀਰ ਜੀ ਦੀਆਂ ਅੱਖਾਂ ਵੀ ਅੱਜ ਕਿਸੇ ਤਰ੍ਹਾਂ ਤ੍ਰਬਕ ਤ੍ਰਬਕ ਤੱਕਦੀਆਂ ਹਨ। ਵੀਰ ਨੇ ਮੈਨੂੰ ਦੇਖ ਕੇ ਬਾਹਾਂ ਉੱਚੀਆਂ ਕੀਤੀਆਂ। ਮੈਂ ਚੁੱਕ ਕੇ ਗਲ ਲਾ ਲਿਆ ਤੇ ਆਖਿਆ, ਪਿਆਰੇ ਵੀਰ ਤੂੰ ਦੱਸ ਖਾਂ, ਜਿਨ੍ਹਾਂ ਨੇ ਤੈਨੂੰ ਘੱਲਿਆ ਹੈ ਉਹ ਕਦੋਂ ਆਉਣਗੇ? ਨਿਆਣਾ ਭੋਲਾ ਵੀਰ ਮੇਰੀ ਵੱਲ ਤੱਕ ਕੇ ਉੱਪਰ ਤੱਕਿਆ, ਕੁਛ ਮੁਸਕਰਾਇਆ ਤੇ ਫੇਰ ਰੋ ਪਿਆ। ਮੈਂ ਕਿਹਾ, ਹੇ ਮੇਰੇ ਮਨ ਅੱਜ ਕੀ ਹੈ? ਮੈਂ ਸਵੇਰ ਦੀ ਰੋ ਰੋ ਕੇ ਜਲਹਾਰ ਹੋ ਗਈ ਹਾਂ। ਖੁਸ਼ ਰਹਿਣੀ ਮਾਂ ਰੋ ਰਹੀ ਹੈ ਅਤੇ ਪਿਤਾ ਜੀ ਦੇ ਉਮਰਾਂ ਵਿੱਚ ਪਹਿਲੇ ਦਿਨ ਨੈਣ ਕਿਰੇ ਹਨ। ਇਹ ਮਾਸੂਮ ਬੱਚਾ ਵੀ ਰੋਂਦਾ ਹੈ। ਆ ਮਹਾਰੇ, ਮੇਰਾ ਕਲੇਜਾ ਚੀਰ ਕੇ ਇੱਕ ਸੁਰ ਨਿਕਲੀ। ਮੈਂ ਰੋਈ ਔਰ ਇਸ ਦਰਦ ਨਾਲ ਗਾਵੀ ਕਿ ਮਹਿਲ ਦੇ ਸਾਰੇ ਵਾਸੀ ਰੋ ਪਏ। ਨੈਣਾ ਸ਼ਬਰ ਲਈ ਪਿਆਰੇ ਤਾਂਗ ਕਰੇਂਦੇ ਹਾਰੇ, ਸਿੱਕਾਂ ਸਿੱਕਦਿਆਂ ਆ ਦਿਨ ਆਏ, ਹੁਣ ਤਾਂ ਮੋੜ ਮੁਹਾਰੇ। ਆ ਪਿਆਰੇ ਸਿੱਕ ਲਾਇਆ ਸਾਡੀ ਖੁੱਲੇ ਦੇ ਦਿਦਾਰੇ, ਪੁੱਲਾਂ ਮਾਰੇ ਅਵਗੁਣ ਹਾਰੇ, ਕੂਕਣ ਢੱਠੇ ਦੁਆਰੇ। ਅੱਜ ਸਾਰਾ ਦਿਨ ਇਸੇ ਤਰ੍ਹਾਂ ਲੰਘ ਗਿਆ, ਪਰ ਉਂਝ ਮੇਰੇ ਅੰਦਰ ਠੰਡ ਅਰ ਸੁੱਖ ਸੀ, ਇੱਕ ਸੁੱਖ ਸੀ। ਇਸ ਸੁੱਖ ਵਿੱਚ ਯਾਦ ਠਾਠਾਂ ਮਾਰਦੀ ਸੀ। ਇਨ੍ਹਾਂ ਠਾਠਾਂ ਵਿੱਚੋਂ ਇੱਕ ਐਸੀ ਤਾਂਘ ਉੱਠੀ ਸੀ ਕਿ ਨੇਤਰਾਂ ਵਿੱਚ ਛਮ ਛਮ ਝੜੀ ਲੱਗ ਕੇ ਫਿਰ ਚੁੱਪ ਸ਼ਾਂਤ ਸੁਖ ਵਧੀਕ ਠੰਡ ਤੇ ਰਸ ਵੱਜ ਜਾਂਦਾ ਸੀ। ਫੇਰ ਬਿਜਲੀ ਦੀ ਤਰ੍ਹਾਂ ਤਾਂਘ ਦਾ ਥਰਾਟਾ ਵੱਜਦਾ ਸੀ ਅਰ ਲੂੰ ਕੰਢੇ ਹੋ ਕੇ ਸਿਰ ਤੋਂ ਹੇਠਾਂ ਕੁਛ ਉਤਰਦਾ ਸੀ ਜੋ ਨੇਤਰਾਂ ਤੋਂ ਟੱਪ ਟੱਪ ਡਿੱਗਦਾ ਸੀ। ਸਾਂਝ ਹੋ ਗਈ ਔਰ ਮੈਂ ਅੱਜ ਬਣ ਵੀ ਨਹੀਂ ਗਈ। ਸਿਖਰ ਛੱਤ ਤੇ ਚੰਦ ਦੀ ਚਾਂਦਨੀ ਤੇ ਮਿੱਠੀ ਮਿੱਠੀ ਪਾਉਣ ਇਸੇ ਹਾਲ ਹੀ ਬੈਠੀ ਰਹੀ। ਰਾਤ ਡੂੰਘੀ ਹੋ ਗਈ, ਪਿੰਨੀ ਰਹਿਣ ਤੇ ਤਰੇਲ ਦੀ ਫੁਹਾਰ ਪਵੇ, ਧੋਤੇ ਆਕਾਸ਼ ਵਿਚ ਤਾਰਾ ਮੰਡਲ ਨਾਲ ਛਟਕੀ ਸਰਦ ਚਾਂਦਨੀ ਨਾਲ ਠੰਡੀ ਰਾਤ ਉਸ ਤਾਂਘ ਵਿਚ ਨੀਂਦਰ ਨੂੰ ਨੇੜੇ ਨਾ ਆਉਣ ਦੇਵੇ। ਮੈਂ ਬੈਠੀ ਇਸੇ ਸੁੱਖ ਤੇ ਵੈਰਾਗ ਵਿਚ, ਪੈਰ ਲੱਗੇ ਲੰਘਣ, ਕਦੇ ਆਨੰਦ ਦਾ ਝੋਂਕਾ, ਕਦੇ ਪ੍ਰੇਮ ਦਾ ਹਲਾਰਾ, ਕਦੇ ਸ਼ਾਂਤੀ ਦਾ ਠਹਿਰਾਓ, ਕਦੇ ਚਾਹ ਤੇ ਕਦੇ ਚਾਓ, ਕਦੇ ਰੋੜ, ਕਦੇ ਪਤਾ ਲੱਗਾ ਜਾਂ ਸਵੇਰਾ ਹੋ ਗਿਆ। ਕਿਸੇ ਨੇ ਹੇਠੋਂ ਆ ਕੇ ਆਖਿਆ, ਇੱਕ ਫਕੀਰ ਆਇਆ ਖੜਾ ਹੈ, ਆਖਦਾ ਹੈ ਖਬਰ ਦਿਓ ਜੋ ਤੁਹਾਡੇ ਪਿਆਰੇ ਦਾ ਪਿਆਰਾ ਮੈਂ ਆ ਗਿਆ ਹਾਂ। ਅੰਮੀ ਇਹ ਸਾਰ ਲੈ ਕੇ ਮੇਰੇ ਪਾਸ ਭੱਜੀ ਆਈ ਤੇ ਕਹਿਣ ਲੱਗੀ, ਉੱਠ ਕਾਕੀ, ਪਿਆਰੇ ਦਾ ਪਿਆਰਾ ਆ ਗਿਆ ਹੈ। ਮੈਂ ਸੁਣ ਕੇ ਉੱਠ ਨਾ ਸਕੀ, ਪੁੱਛਿਆ ਕਿੱਥੇ ਹੈ? ਮਾਂ ਕਹਿਣ ਲੱਗੀ, ਹੇਠਾਂ ਖੜਾ ਹੈ ਤੇ ਸੁਨੇਹਾ ਭੇਜਿਆ ਸੁ ਕਿ ਮੈਂ ਆ ਗਿਆ ਹਾਂ, ਚੱਲ ਆਪ ਤੁਰ ਕੇ ਲਿਆਈਏ। ਮੈਂ ਹੱਸ ਪਈ ਤੇ ਆਖਿਆ, ਅੰਮੀਏ ਕੋਈ ਕੰਗਲਾ ਮਖੌਲ ਕਰਦਾ ਹੈ ਜਾਂ ਕੋਈ ਛਲੀਆ ਸਾਨੂੰ ਚੱਲਦਾ ਹੈ? ਭਲਾ ਸ਼ਹਿਨ ਸ਼ਾਹ ਵੀ ਕਦੇ ਇਸ ਤਰ੍ਹਾਂ ਆਉਂਦੇ ਹਨ? ਅੰਮੀਏ ਉਹ ਬੂਹੇ ਤੇ ਕਦ ਅਟਕਦੇ ਹਨ, ਜੋ ਕਲੇਜੇ ਚੀਰ ਕੇ ਅੰਦਰ ਲੰਘ ਜਾਂਦੇ ਹਨ, ਉਹਨਾਂ ਨੂੰ ਦਰਬਾਨ ਕੀ ਰੋਕ ਸਕਦਾ ਹੈ? ਫਿਰ ਮੈਨੂੰ ਧੂਹ ਨਹੀਂ ਪੈਂਦੀ, ਆਪੇ ਮੇਰੇ ਕਦਮ ਬੇਬਸ ਹੋ ਨਹੀਂ ਉੱਠ ਨਸੇ, ਪਿਆਰਾ ਤਾਂ ਚੁੰਬਕ ਵਾਂਗੂ ਧੂਹੇਗਾ। ਮਾਂ ਹੈਰਾਨ ਹੋ ਕੇ ਬੋਲੀ, ਕਾਕੀ ਟਪਲਾ ਨਾ ਲੱਗੇ। ਮੈਂ ਕਿਹਾ, ਜਾ ਪੁੱਛ ਭੇਸੂ ਕਿ ਨਾਉ ਕੀ ਹੈ ਤੇ ਕੀ ਚਾਹੁੰਦਾ ਹੈ। ਕਹਿਣ ਗਈ ਕਿ ਖਬਰ ਲਿਆਈ ਕਿ ਉਹ ਆਪਣਾ ਨਾਉ ਵਾਹਿਗੁਰੂ ਦੱਸਦਾ ਹੈ ਤੇ ਆਖਦਾ ਹੈ ਕਿ ਤਾਰਨ ਆਏ ਹਾਂ। ਮੈਂ ਕਿਹਾ, ਜਾ ਉਸ ਨੂੰ ਕਹੋ ਕਿ ਆਖਦੇ ਹਨ ਅਜੇ ਵੇਲ ਨਹੀਂ ਹੈ, ਡਿਊਟੀ ਵਿਚ ਬੈਠੋ, ਚਾਰ ਘੜੀਆਂ ਨੂੰ ਹੇਠਾਂ ਆਉਣਗੇ। ਇਹ ਸੁਨੇਹਾ ਸੁਣ ਕੇ ਉਹ ਉਡੀਕਣ ਬਹਿ ਗਿਆ। ਅਸਾਂ ਰੋਟੀ ਭੇਜੀ, ਉਸ ਖਾ ਲਈ, ਅਸੀਂ ਪੰਜ ਮੋਹਰਾਂ ਕੱਲੀਆਂ ਉਸ ਲੈ ਲਈਆਂ। ਫਿਰ ਅਸਾਂ ਕਿਹਾ, ਭੇਜਿਆ ਅੱਜ ਨਹੀਂ ਕੱਲ ਆਉਣਾ। ਇਹ ਸੁਣ ਕੇ ਉਹ ਸੱਤ ਬਚਨ ਕਹਿ ਕੇ ਟੁਰ ਗਿਆ। ਹੁਣ ਮਾਂ ਵੀ ਹੱਸ ਪਈ ਤੇ ਕਹਿਣ ਲੱਗੀ, ਬੱਚੀਏ ਤੇਰੀ ਖਿੱਚ ਦੀ ਤਾਰ ਸੱਚੀ ਹੈ, ਜੋ ਤੈਨੂੰ ਪਿਆਰੇ ਦੀ ਸੋਝੀ ਪਾ ਰਹੀ ਹੈ। ਇਹ ਦੋ ਘੜੀ ਦਾ ਤਮਾਸ਼ਾ ਸੀ, ਪਰ ਅੱਜ ਮੈਨੂੰ ਗੁੱਸਾ ਆਉਂਦਾ ਸੀ ਕਿ ਇਸ ਛਲੀਏ ਨੂੰ ਕੈਦ ਪਾ ਦਿਆਂ, ਪਰ ਫੇਰ ਆਖਦੀ ਸਾਂ ਦੋਸ਼ ਮੇਰਾ ਹੈ ਜੋ ਮੇਰੇ ਵਾਂਗੂ ਕਿਸੇ ਇੱਕ ਅਣਡਿੱਠੀ ਖਿੱਚ ਵਿਚ ਰੁੜਦੇ ਹਨ। ਉਨ੍ਹਾਂ ਨੂੰ ਕੌਣ ਮਖੌਲ ਨਹੀਂ ਕਰਦਾ ਤੇ ਕੌਣ ਉਨ੍ਹਾਂ ਤੋਂ ਆਪਣਾ ਮਤਲਬ ਸਾਧਨ ਦੇ ਹੀਲੇ ਬਹਾਨੇ ਨਹੀਂ ਕਰਦਾ। ਦੁਪਹਿਰੇ ਪਿਤਾ ਜੀ ਆਏ ਤਾਂ ਖਬਰ ਲਿਆਏ ਕਿ ਉਹ ਕੋਈ ਰਮਤਾ ਸਾਧੂ ਸੀ, ਇੱਥੇ ਆ ਕੇ ਕਿਸੇ ਟਹਿਲਣ ਤੋਂ ਤੁਹਾਡੀ ਕਥਾ ਸੁਣ ਕੇ ਛਲ ਖੇਡਿਆ ਸੀ। ਜਿਸ ਸਰਾਂ ਵਿਚ ਉਤਰਿਆ ਹੈ ਉਥੋਂ ਦਾ ਸਰਦਾਰ ਆ ਕੇ ਸਾਰੀ ਸੂਹ ਦੇ ਗਿਆ ਹੈ, ਪਰ ਹੁਣ ਉਹ ਹਵਾਲਾਤ ਵਿਚ ਹੈ। ਅੰਮੀ ਮੇਰੇ ਗਲ ਲੱਗ ਕੇ ਕਹਿਣ ਲੱਗੀ, ਵਹਿਮਣ ਕੁੜੀਏ ਤੂੰ ਪਿਆਰੇ ਦੇ ਪਿਆਰੇ ਨੂੰ ਜ਼ਰੂਰ ਮਿਲੇਂਗੀ। ਮੇਰੀਆਂ ਹੁਣ ਚੀਕਾਂ ਨਿਕਲ ਗਈਆਂ, ਪਰ ਪਿਆਰੇ ਦੇ ਪਿਆਰੇ ਨੂੰ ਮਿਲਣ ਦੀ ਤਾਂਘ ਹੋਰ ਭੜਕ ਉੱਠੀ। ਉਸ ਠੱਗ ਨੂੰ ਤਾਂ ਮੈਂ ਛੁਡਾ ਦਿੱਤਾ, ਪਰ ਘਰ ਵਿਚ ਲੱਗੀਆਂ ਉਡੀਕਾਂ ਦੇ ਦਰਸ਼ਨ ਦੀ ਖਿੱਚ ਦੀਆਂ ਗੱਲਾਂ ਹੋਣ, ਸਾਰਾ ਦਿਨ ਅਸੀਂ ਸਾਰੇ ਵਿਰਾਗੀ ਬੈਠੇ ਇਹੋ ਜਿਹੀਆਂ ਵਾਰਤਾ ਕਰਦੇ ਰਹੇ, ਜਾਂ ਸੂਰਜ ਲੱਗਾ ਅੰਦਰ ਬਾਹਰ ਹੋਣ, ਤਾਂ ਮੈਂ ਬਣ ਨੂੰ ਗਈ। ਇਸ ਵੇਲੇ ਦੋ ਆਦਮੀ ਹੋਰ ਡਿੱਠੇ ਜੋ ਇੱਕ ਰੁੱਖ ਦੇ ਹੇਠਾਂ ਬੈਠੇ ਗਾਉ ਰਹੇ ਸਨ। ਇਨ੍ਹਾਂ ਦਾ ਗਾਉਣਾ ਬਹੁਤ ਖਿੱਚਣ ਵਾਲਾ ਸੀ, ਪਰ ਜੋ ਗਾਉਂਦੇ ਸਨ ਉਹ ਇਹ ਸੀ, ਮਨੋ ਨਾਮ ਵਿਸਾਰ ਅਹਿਨ ਸਤਿਆਈ ਹੈ, ਜਿਉਂ ਰਾਖੇ ਕਿਰਪਾ ਧਾਰ ਤਿਵੈ ਸੁਖ ਪਾਈ ਹੈ, ਮੈਂ ਅੰਦਲੇ ਹਰ ਨਾਮ ਲਕਟੀ ਟੋਹਣੀ, ਰਹੋ ਸਾਹਿਬ ਕੀ ਟੇਕ ਨਾਮ ਹੈ ਮੋਹਣੀ, ਰਹਾਓ ਜਹਿ ਦੇਖੋ ਤਹਿ ਨਾਲ ਗੁਰ ਦੇਖਾ ਲਿਆ, ਅੰਤਰ ਬਾਹਰ ਪਾਲ ਸ਼ਬਦ ਨਿਹਾਲਿਆ ਸੇਵੀ ਸਤਿਗੁਰ ਪਾਏ ਨਾਮ ਨਿਰੰਜਨਾ ਤੁਦ ਭਾਵੈ ਤਿਵੈ ਰਜਾਏ ਪਰਮ ਪਉ ਭੰਜਨਾ ਜਨਮਤ ਹੀ ਦੁਖ ਲਾਗੈ ਮਰਣਾ ਆਏ ਕੈ ਜਨਮ ਮਰਨ ਪਰਵਾਨ ਹਰ ਗੁਣ ਗਾਏ ਕੈ ਹਉ ਨਾਹੀ ਤੂੰ ਹੋਵੇ ਤੁਧ ਹੀ ਸਾਜਿਆ ਆਪੇ ਥਾਪ ਉਥਾਪ ਸ਼ਬਦ ਨਿਵਾਜਿਆ ਦੇਹੀ ਭਸਮ ਰਲਾਏ ਨਾ ਜਾਪੀ ਕਹਿ ਗਿਆ ਆਪੇ ਰਹਿਆ ਸਮਾਈ ਸੋ ਵਿਸਮਾਦ ਪਿਆ ਤੂੰ ਨਾਹੀ ਪ੍ਰਭ ਦੂਰ ਜਾਣੇ ਸਭ ਤੂੰ ਹੈ ਗੁਰਮੁਖ ਵੇਖ ਹਦੂਰ ਅੰਤਰ ਪੀ ਤੂੰ ਹੈ ਮੈਂ ਦੀਜੈ ਨਾਮ ਨਿਵਾਸ ਅੰਤਰ ਸ਼ਾਂਤ ਹੋਏ ਗੁਣ ਗਾਵੈ ਨਾਨਕ ਦਾਸ ਸਤਿਗੁਰ ਮਤ ਦੇ।